ਆਖੋ ਗੁਰੂ ਬੰਨ ਨਹੀਂ ਫਿਰਦਾ ਸਾਧ ਦੇਵਨ ਉਹਦੀ ਝਾਂਜਰੇ ਬੁੰਨੀ ਬੈਠੇ ਨੇ ਦੁਰਗਾ ਦੀ ਕਿਸੇ ਜਨਾਨੀ ਦੀ ਉਹ ਸਾਰੇ ਮੂਰਖ ਨੇ ਕਹਿਣ ਦਾ ਮਤਲਬ ਇਹ ਹੈ ਇੱਥੇ ਵੀ ਤੁਸੀਂ ਇਹ ਨਾ ਸਮਝ ਲਿਓ ਵੀ ਕਿਤੇ ਝਾਂਜਰਾਂ ਹੁੰਦੀਆਂ ਹੁੰਦੀ ਹੁੰਦੀ ਕੁਛ ਨੀ ਹੈਗੀ ਝਾਂਜਰਾਂ ਇਹ ਤਾਂ ਐਵੇਂ ਤਸ਼ਵੀਆਂ ਦਿੱਤੀਆਂ ਹੋਈਆਂ ਨੇ ਐਵੇਂ ਅਲੰਕਾਰ ਲਫ਼ਜ਼ ਵਰਤੇ ਹੋਏ ਨੇ
ਅਲੰਕਾਰ ਕਿਰਤਨ
ਇਹ ਅਲੰਕਾਰ ਇਹ ਵਰਤੇ ਹੋਏ ਨੇ ਇਹ ਅਲੰਕਾਰ ਤਾਂ ਵਰਤੀ ਦੇ ਨੇ ਕਵਿਤਾ ਸੋਹਣੀ ਲੱਗੇ ਗੱਲ ਚ ਰਸ ਬਣ ਜਾਵੇ ਅਲੰਕਾਰ ਤਾਂ ਵਰਤੀ ਦੇ ਨੇ ਇਹ ਅਲੰਕਾਰ ਜਿਹੜੇ ਕਵਿਤਾ ਚ ਵਰਤੇ ਜਾਂਦੇ ਨੇ ਸੱਚੀ ਮੁੱਚੀ ਨਹੀਂ ਹੁੰਦੇ ਕਿਤੇ ਹੁਣ ਤੇ ਕੋਈ ਸੱਚੀ ਮੁੱਚੀ ਹੁੰਦੀ ਹੈ ਅਸੀਂ ਤਾਂ ਸੱਚਮੁੱਚ ਬਣਾ ਲਿਆ ਵੀ ਤੇਗ ਵੀ ਹੈ ਜੀ ਤੀਰ ਵੀ ਹੈ ਕਮਾਨ ਵੀ ਹੈ ਤਲਵਾਰ ਵੀ ਉਹ ਦਿਖਾ ਸਾਰੇ ਹੱਥਾਂ 'ਚ ਸੰਖ ਵੀ ਹੈ ਸਾਰੇ ਦਿਖਾਤੇ ਸੰਖ ਨਾਦ ਜਦ ਕਰਦੇ ਨੇ ਬੋਲਦੇ ਨੇ ਕੋਈ ਐਲਾਨ ਕਰਦੇ ਨੇ ਕਹਿੰਦੇ ਸੰਖ ਨਾਦ ਕਰਤਾ ਬੀਜੇਪੀ ਨੇ ਸੰਖ ਨਾਦ ਇਹਨੂੰ ਸੰਖ ਕਹਿੰਦੇ ਨੇ ਸੱਚਾ ਘੰਟ ਨੂੰ ਸੰਖ ਕਹਿੰਦੇ ਨੇ ਇਹ ਘੰਟ ਨੂੰ ਸੰਖ ਕਹਿੰਦੇ ਨੇ ਗੁਰਬਾਣੀ ਮਨ ਨੂੰ ਸੰਖ ਕਹਿੰਦੀ ਹੈ ਦੇਖੋ ਘੰਟ ਤਾਂ ਡੈਡ ਹੈ ਇਹ ਤਾਂ ਜੜ ਹੈ ਜੜ ਹੈ ਇਹਨਾਂ ਦਾ ਜੜ ਸੰਖ ਹੈ ਸਾਡਾ ਚੇਤਨ ਸੰਖ ਹੈ ਸਾਡਾ ਸੰਖ ਵੀ ਚੇਤਨ ਕਿਉਂ ਸਾਡਾ ਗਿਆਨ ਚੇਤਨ ਦਾ ਗਿਆਨ ਹੈ ਅਸੀਂ ਚੇਤਨ ਦਾ ਗਿਆਨ ਕਰਾਉਣਾ ਸਾਡਾ ਸੰਖ ਵੀ ਚੇਤਨ ਸਾਡੇ ਦੇਵਰ ਵੀ ਚੇਤਨ ਬੁੱਧੀ ਝਾਂਜਰ ਮੈਂ ਬੋਲਦੀ ਅੰਦਰ ਕਿਹੜਾ ਰਾਗ ਰਤਨ ਪਰਿਵਾਰ ਬਣੀਆਂ ਸ਼ਬਦ ਕਾਮਣਾਈਆਂ ਨੇ ਕੀ ਹੈ ਉਹ ਆਵਾਜ਼ਾਂ ਦੀ ਗੱਲ ਹੈ ਅਸਲ ਚ ਰਾਗ ਰਾਗਣੀ ਹੋਊਗੀ ਉਹਦੇ ਚ ਇੱਕੋ ਚੀਜ਼ ਦੀ ਆਵਾਜ਼ ਹੁੰਦੀ ਨੀ ਸਾਡੇ ਸੰਖ ਕਿਹਾ ਹੋਇਆ ਮਨ ਨੂੰ ਕਬੀਰ ਨੇ ਕਹਿਣਾ ਗਾਇਣ ਆਇਆ ਨੇ ਵਿਛੋੜਿਆ ਰੋ ਰੇ ਸੰਖ ਮਜੂਰ ਹੁਣ ਤੂੰ ਐ ਕਰ ਤੈਨੂੰ ਵਿਛੋੜ ਲਿਆ ਸੀ ਤੇਰੀ ਕੁੜੀ ਚੋਂ ਲਾਹ ਲਿਆ ਥੱਲੇ ਆਕਾਸ਼ ਚਿਤਕਾ ਤਾ ਹਿਰਦੇ ਚ ਤੈਨੂੰ ਗਾਇਣ ਆਇਆ ਤੈਨੂੰ ਆਕਾਸ਼ ਨੇ ਹਿਰਦੇ ਨੇ ਆਪਣੇ ਸਰੀਰ ਨੂੰ ਮਾਇਆ ਨੂੰ ਅਲੱਗ ਕਰ ਲਿਆ ਗਾਇਣ ਆਇਆ ਨੂੰ ਵਿਛੋੜਿਆ ਉਧਰ ਗਾਇਣ ਆਇਆ ਤੈਨੂੰ ਕਹਿੰਦੇ ਨੇ ਸੂਰਜ ਨਿਕਲਦਾ ਉਹਨੂੰ ਗਾਇਣ ਆਇਆ ਕਹਿੰਦੇ ਨੇ ਇਹ ਇਹ ਬੋਲੀ ਚ ਕਹਿੰਦੇ ਸੂਰਜ ਹੁਣ ਨਿਕਲੇ ਆਇਆ ਨਾ ਸੂਰਜ ਛੁਪ ਗਿਆ ਕਹਿਣਾ ਸੂਰਜ ਛੁਪ ਗਿਆ ਵਿਛੋੜਿਆ ਵਿਛੋੜਾ ਹੋ ਗਿਆ ਹੁਣ ਤੂੰ ਚੁੱਪ ਕਰ ਜਾ ਰਾਤ ਨੂੰ ਸੰਖ ਨਹੀਂ ਵਜਾਈਦਾ ਹੁੰਦਾ ਵਜੀਦਾ ਹੁੰਦਾ ਰੋ ਰੇ ਸੰਖ ਮਜੂਰ ਹੁਣ ਤੂੰ ਚੁੱਪ ਕਰਿਆ ਰਹਿ ਜਿੰਨਾ ਚਿਰ ਤੇਰੇ ਅੰਦਰ ਅਗਿਆਨਤਾ ਬੋਲਣ ਦੀ ਲੋੜ ਨੀ ਅਗਿਆਨਤਾ ਚ ਬੋਲੋਗੇ ਅਗਿਆਨਤਾ ਵੱਡੋਗੇ ਲੋਕਾਂ ਨੂੰ ਸਾਡੇ ਗਲਤੀ ਕੀ ਹੋਈ ਹੈ ਇਸ ਸ਼ਲੋਕ ਨੂੰ ਅਰਥਾਇਆ ਨਹੀਂ ਗਿਆ ਇਸ ਸ਼ਲੋਕ ਨੂੰ ਸਮਝਿਆ ਨਹੀਂ ਗਿਆ ਜੇ ਸਮਝਿਆ ਗਿਆ ਜਿੰਨੀ ਬਾਣੀ ਸਮਝੀ ਗਈ ਉਹਦੀ ਪ੍ਰਵਾਹ ਨਹੀਂ ਕੀਤੀ ਗਈ ਪ੍ਰਵਾਹ ਨਹੀਂ ਕੀਤੀ ਗਈ ਨਾ ਇਹਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨਾ ਚਿਰ ਗਿਆਨ ਨਹੀਂ ਨਾ ਹੁੰਦਾ ਕੱਚਾ ਗਿਆਨ ਹੁੰਦਾ ਉਹਨਾਂ ਨੇ ਵੀ ਕਿਹਾ ਸੀ ਪ੍ਰਥਮੇ ਮਨ ਪ੍ਰਬੋਧਾ ਆਪਣਾ ਪਾਛੇ ਅਵਰ ਜਾਵੇ ਪਹਿਲਾਂ ਆਪਣੇ ਮਨ ਨੂੰ ਪੂਰਾ ਗਿਆਨ ਦੇ ਲਿਓ ਜਦੋਂ ਤੁਹਾਨੂੰ ਪੂਰਨ ਗਿਆਨ ਹੋ ਜਾਵੇ ਫਿਰ ਬੋਲਿਓ ਇਸ ਕਰਕੇ ਪੂਰੇ ਗਿਆਨਵਾਨ ਨੂੰ ਪੂਰੇ ਆਦਮੀ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਇੱਕ ਆਦਮੀ ਨੂੰ ਵੀ ਇਹੀ ਬੋਲੂ ਜਣਾ ਖਾਣਾ ਦੀ ਪ੍ਰਚਾਰ ਕਰੋ ਉਹਦੇ ਛੱਡ ਦਿੰਦੇ ਦੁਨੀਆਂ ਨੂੰ ਜਾਓ ਵੀ ਭੱਜੋ ਪ੍ਰਚਾਰ ਕਰੋ ਹੋਰ ਕੁਛ ਬਣਾ ਦਿੰਦੇ ਇਹ ਐਸਾ ਧਰਮ ਨਹੀਂ ਹੈ ਜਣਾ ਖਾਣਾ ਦਾ ਪ੍ਰਚਾਰ ਕਰੇ ਜਣਾ ਖਾਣਾ ਪ੍ਰਚਾਰ ਕਰੂ ਹੋਰ ਦਾ ਹੋਰੇ ਕੁਛ ਬਣਾ ਦੂਗਾ ਇਹੀ ਬਣ ਗਿਆ ਸਾਡੇ ਰਾਗੀ ਢਾਡੀ ਪੂਰੀ ਬਕਵਾਸ ਕਰੀ ਜਾਂਦੇ ਨੇ ਖੜ ਕੇ ਪਤਾ ਨਾ ਲੈਣ ਨਾ ਦੇਣ ਕੁਛ ਕੁਛ ਕਹੀ ਜਾਂਦੇ ਨੇ ਸਮਝ ਨੀ ਕਹਿਣਾ ਹੀ ਨੇ ਵਿਛੋੜਿਆ ਹੋਰ ਸੰਖ ਮਜੂਰ ਦੇਵਲ ਦੇਵਲ ਤਾਵੜੀ ਦੇਸਾਂ ਸੂਰ ਤੈਨੂੰ ਬਹੁਤ ਬੋਲਣਾ ਪੈਣਾ ਬਹੁਤ ਦੇਹਰੇ ਨੇ ਬਹੁਤ ਹਿਰਦੇ ਨੇ ਲੋਕਾਂ ਦੇ ਤੈਨੂੰ ਸਾਰਿਆਂ ਦੇ ਵਿੱਚ ਸੰਖ ਵੱਜਦਾ ਨਾ ਫਿਰ ਜਦੋਂ ਦਿਲ ਚੜਦਾ ਸਾਰੇ ਦੇਹਰਿਆਂ ਦੇ ਵਿੱਚ ਸੰਖ ਵੱਜਦਾ ਤੈਨੂੰ ਤਾਂ ਹਰ ਹਿਰਦੇ ਜਾ ਕੇ ਬੋਲਣਾ ਪੈਣਾ ਤੂੰ ਕੱਲਾ ਸਾਰੇ ਬੁੱਧਰ ਬਹੁਤ ਨੇ ਮੰਦਰ ਜ਼ਿਆਦਾ ਨੇ ਤੂੰ ਇਕੱਲਾ ਹੀ ਹੈ, ਉੱਥੇ ਤਾਂ ਹਰੇਕ ਮੰਦਰ ਦੋ ਦੋ ਸੰਖ ਪਏ ਨੇ, ਪਰ ਇੱਥੇ ਤਾਂ ਤੂੰ ਇੱਕ ਹੈ, ਮੰਦਰ ਕਿੰਨੇ ਨੇ ਸਾਰਿਆਂ ਦੇ ਵਿੱਚ ਤੈਨੂੰ ਆਵਾਜ਼ ਕਰਨੀ ਪੈਣੀ ਜਾ ਕੇ, ਤੂੰ ਉਸਦੇ ਚੜ ਲੈਣ ਦੇ ਉਗਵੇ ਸੂਰ, ਪਰ ਉਹ ਸੰਖ ਸੂਰ ਚੜ੍ਹਨ ਤੇ ਪਹਿਲਾਂ ਵਜਾਉਂਦੇ ਨੇ, ਮੰਦਰ ਦੇ ਵਿੱਚ ਤਾਂ ਪਹਿਲਾਂ ਵਜਾਉਂਦੇ ਨੇ ਸੰਖ ਸੂਰ ਚੜ੍ਹਨ ਤੇ। ਇਸ ਕਰਕੇ ਗੱਲ ਕੁਛ ਹੋਰ ਸੀ, ਇਹ ਅਰਥ ਉਹ ਸੰਖ ਰੰਗ ਲਾ ਕੇ ਕਰਤੇ ਪੜ੍ਹਦੇ ਨੇ। ਗਿਆਨ ਪੂਰੇ ਹੋਏ ਤੋਂ ਪਹਿਲਾਂ ਬੋਲਣਾ ਜਿਹੜਾ ਨਾ, ਅਰੌਲਾ ਵਿਦਵਾਨਾਂ ਦਾ ਕੱਲ ਹੈ, ਗਿਆਨ ਕਿਸੇ ਨੂੰ ਨਹੀਂ ਬੋਲੀ ਸਾਰੇ ਜਾਂਦੇ ਨੇ, ਗਿਆਨ ਕਿਸੇ ਕੋਲ ਹੈ ਨਹੀਂ ਬੋਲੀ ਸਾਰੇ ਜਾਂਦੇ ਨੇ, ਐਸਾ ਕਾਮਾ ਰੌਲੀ ਇਹਨਾਂ ਨੇ ਪਾ ਲਈ ਕੱਖ, ਤੇ 200 ਸਾਲ ਦੀ ਕਾਮਾ ਰੌਲੀ ਹੈ, ਕਿਸੇ ਤੇ ਕੋਈ ਮਸਲਾ ਹੱਲ ਹੋਇਆ ਹੀ ਨਹੀਂ, ਕਿਉਂ ਨਹੀਂ ਹੋਇਆ, ਸਮਝਿਆ ਨਹੀਂ, ਸਮਝ ਹੋਵੇ ਤਾਂ ਹੱਲ ਹੋਵੇ, ਕਿਸੇ ਜਿਹੀ ਕਪੈਸਿਟੀ ਨਹੀਂ ਸਾਰਿਆਂ ਨੂੰ ਸੈਟਿਸਫਾਈ ਕਰਾ ਦੇਵੇ, ਜਿੰਨਾ ਚਿਰ ਕੋਈ ਗੁਰਮਤਿ ਦੇ ਅਨੁਸਾਰ ਸੈਟਿਸਫਾਈ ਕਰਾ ਹੀ ਨਹੀਂ ਸਕਦਾ, ਝਗੜਾ ਬੁੱਕੂ ਕਿਵੇਂ ਬੁੱਕੇ ਨਹੀਂ ਸਕਦਾ, ਫਿਰ ਤੁਸੀਂ ਕਿਸ ਵੇ ਤੇ ਕਹਿੰਦੇ 10 ਵਿਦਵਾਨ ਇਕੱਠੇ ਹੋ, ਝਗੜਾ ਕਿਵੇਂ ਮੁੱਕ ਜੂਗਾ, ਝਗੜਾ ਕੌਣ ਕਿਹਦੀ ਗੱਲ ਮੰਨੂਗਾ, ਚੁੱਕੋ ਬਣਾਉਣ ਦੀ ਕਪੈਸਿਟੀ ਰੱਖਦਾ ਹੀ ਨਹੀਂ ਹੈ, ਕਿਵੇਂ ਝਗੜਾ ਮੁੱਕੂ, ਇਹ ਕੋਈ ਕੰਪਰੋਮਾਈਜ਼ ਹੈ, ਤੁਹਾਡਾ ਲੈਣ ਦੇਣ ਦਾ ਹਿਸਾਬ ਹੈ ਵੀ ਭਾਈ ਇੱਡੇ ਤੂੰ ਪਿੱਛੇ ਹਟ ਜਾ ਨਾ ਮੈਂ ਹਟ ਜੂ, ਇਹ ਕੋਈ ਕੰਪਰੋਮਾਈਜ਼ ਹੈ, ਧਰਮ ਚ ਕੰਪਰੋਮਾਈਜ਼ ਹੁੰਦਾ ਹੁੰਦਾ, ਤੇਰੇ ਪਿਓ ਦਾ ਧਰਮ ਹੈ, ਕੰਪਰੋਮਾਈਜ਼ ਤੁਸੀਂ ਕਿਵੇਂ ਕਰ ਲਓਗੇ, ਕਹਿਣਾ ਵਾਲਾ ਤੁਸੀਂ ਇੰਨਾ ਛੱਡ ਦੋ, ਤੁਸੀਂ ਇੰਨਾ ਕਮਾ ਲਓ, ਆਪਾਂ ਕੰਪਰੋਮਾਈਜ਼ ਕਰ ਲਓ, ਤੁਹਾਡੇ ਤੁਹਾਡੇ ਪਿਓ ਦਾ ਵੀ ਕੰਪਰੋਮਾਈਜ਼ ਕਰ ਲਓਗੇ, ਇਹ ਚ ਕੰਪਰੋਮਾਈਜ਼ ਨਹੀਂ ਹੋ ਸਕਦਾ, ਧਰਮਾਂ ਚ ਕੰਪਰੋਮਾਈਜ਼ ਨਹੀਂ ਹੁੰਦੇ ਹੁੰਦੇ, ਕੰਪਰੋਮਾਈਜ਼ ਤੁਹਾਡਾ ਆਪਣਾ ਲੈਣ ਦੇਣ ਆਪਣਾ ਝਗੜੇ ਨੇ ਜਿਹੜੇ ਉਹਨਾਂ ਚ ਕੰਪਰੋਮਾਈਜ਼ ਕਰੋ, ਧਰਮ ਪਰਮੇਸ਼ਰ ਦਾ ਇਹ, ਤੁਸੀਂ ਕੌਣ ਹੁੰਦੇ ਹੋ ਕੰਪਰੋਮਾਈਜ਼ ਕਰਨ ਵਾਲੇ, ਕੌਣ ਹੁੰਦੇ ਹੋ ਤੁਸੀਂ ਕੰਪਰੋਮਾਈਜ਼ ਕਰਨ ਵਾਲੇ, ਸ਼੍ਰੋਮਣੀ ਕਮੇਟੀ ਕੌਣ ਹੁੰਦੀ ਹੈ ਅਮੈਂਡਮੈਂਟ ਕਰਨ ਵਾਲੀ, ਧਰਮ ਦੇ ਵਿੱਚ ਕੋਈ ਵੀ ਨਹੀਂ ਕਰ ਸਕਦਾ ਅਮੈਂਡਮੈਂਟ, ਸੈਟਿਸਫਾਈ ਕਰਾਓ ਨਹੀਂ ਤਾਂ ਚੁੱਪ ਕਰਕੇ ਰੱਖ ਦੋ ਭਾਈ ਹਾਲੇ ਪਤਾ ਨਹੀਂ, ਤਾਂ ਪਤਾ ਲੱਗੂ ਦੇਖੀ ਜਾਓ, ਅੱਗੇ ਕੀ ਕਰਦੇ ਸੀ ਉਹਨਾਂ ਨੇ ਕਿਹਾ ਵੀ ਭਾਈ ਕੁਛ ਆਦਮੀ ਸੀਗੇ ਸ੍ਰੀਆ ਚਰਿੱਤਰ ਕਰਕੇ ਕਹਿੰਦੇ ਵੀ ਨਹੀਂ ਸੀ ਇੰਨਾ ਗਿਆਨ, ਕਿਉਂਕਿ 200 ਸਾਲ ਤਾਂ ਲੜਦੇ ਰਹੇ, 150 ਸਾਲ ਗਿਆਨ ਕਿਸੇ ਕੋਲ ਰਿਹਾ ਨਾ, ਉਹ ਵੀ ਇਹ ਜਾਂਦੇ ਵੀ ਸ੍ਰੀਆ ਚਰਿੱਤਰ ਯਾਰ ਧਰਮ ਦੇ ਵਿੱਚ ਠੀਕ ਨਹੀਂ ਹੈ, ਇਕੱਠਾ ਨਾ ਰੱਖੋ, ਜਾਂ ਦਸਮ ਪਾਸ਼ਾ ਕਹਿ ਕੇ ਕਹਿੰਦੇ ਇਕੱਠਾ ਕਰਿਓ, ਗੁਰੀਸੋ ਨੇ ਇਕੱਠਾ ਕਰਤਾ, ਗੁਰੀਸੋ ਤਾਂ ਤਾਲ ਦੇ ਗਿਆ ਵੱਧ ਕਟਾ ਗਿਆ, ਬਾਕੀ ਕਿਸੇ ਨੇ ਕਟਾਇਆ, ਤੂੰ ਮੈਂ ਕਰਨ ਵਾਲੇ ਲਿਖ ਕੇ ਹੋ ਗਿਆ, ਉਹ ਪਾਸ ਹੋ ਗਿਆ, ਫਿਰ ਚਲੋ ਫਿਰ ਕਹਿੰਦੇ ਵੀ ਫਿਰ ਸੁੱਖਾ ਸਿੰਘ ਪ੍ਰਤਾਪ ਸਿੰਘ ਆਏ, ਉਹਨਾਂ ਨੇ ਕਹੇ ਜੀ ਅਸੀਂ ਆ ਗਏ ਉੱਥੋਂ, ਗੁਰੂ ਤੇ ਰੱਖ ਲਓ ਹੁਣ ਆਪਾਂ, ਦੇਖੋ ਆਪ ਨੀ ਕਿਸੇ ਨੇ ਫੈਸਲਾ ਦਿੱਤਾ, ਫੈਸਲਾ ਗੁਰੂ ਤੇ ਕਰਾ ਲੈਂਦੇ ਵੀ ਜੇ ਤਾਂ ਅਸੀਂ ਆ ਗਏ ਬਸ ਰੰਗੜਾ ਸਿਰ ਲੈ ਕੇ, ਫਿਰ ਤਾਂ ਸਮਝੋ ਪਰਮੇਸ਼ਰ ਦਾ ਹੁਕਮ ਹੈ ਇਕੱਠਾ ਹੀ ਰੱਖੋ ਇਹਨੂੰ, ਗੱਲ ਪਰਮੇਸ਼ਰ ਦੀ ਹੈ ਕਿਸੇ ਦੀ ਨੀ ਹੈ, ਆਦਮੀ ਨੂੰ ਕੋਈ ਰਾਈਟ ਨੀ ਦੇਦੇ ਤੇ, ਆਦਮੀ ਕੌਣ ਹੁੰਦਾ ਇਹ ਤੇ ਰਾਈਟ ਦੇਣ, ਫਿਰ ਤਾਂ ਰਹੂ ਇਕੱਠਾ ਹੈ ਭਾਈ, ਜੇ ਅਸੀਂ ਨਾ ਲੈ ਕੇ ਆਏ ਸਿਰ ਵੱਢ ਕੇ ਅਣਹੋਣੀ ਗੱਲ ਹੈ, ਸਿਰ ਲੈ ਆਉਣ ਫਿਰ ਤੁਸੀਂ ਅਸੀਂ ਉੱਥੇ ਸ਼ਹੀਦ ਹੋ ਗਏ, ਫਿਰ ਜਿਵੇਂ ਤੁਹਾਡੀ ਮਰਜ਼ੀ ਹੋਵੇ ਕਰ ਲਿਓ, ਚਾਹੇ ਖੋਲ ਲਿਓ ਚਾਹੇ ਨਾ ਖੋਲ ਲਿਓ, ਅੱਡੋ ਅੱਡ ਕਰ ਲਿਓ ਚਾਹੇ ਨਾ ਕਰ ਲਿਓ, ਉਹ ਸੀਸ ਲੈ ਉਹ ਕਾਮਯਾਬ ਹੋ ਗਏ, ਸਭ ਸਬਤੀ ਨਾਲ ਸਾਰਿਆਂ ਨੇ ਪਰਮੇਸ਼ਰ ਦਾ ਹੁਕਮ ਜਾਣ ਕੇ ਇਹਨੂੰ ਇਕੱਠਾ ਰੱਖੇ, ਇਹ ਤਾਂ ਸਾਰੇ ਮਿਲਦੇ ਸੀ, ਹੈ ਤਾਂ ਗੁਰੂ ਗੁਰੂ ਕੀ ਕਰਤੇ ਸਾਰੀ, ਪਰ ਇਹਨੂੰ ਕੀ ਇਕੱਠਾ ਰੱਖੀਏ ਜਾਂ ਨਾ ਰੱਖੀਏ, ਇਸ ਪੁਆਇੰਟ ਤੇ ਸੀ, ਜਿਹਨੂੰ ਕਹੀ ਜਾਂਦੇ ਉਹ ਹੈ ਉਹ ਨੀ ਜੀ ਫਲਾਨਾ ਨੀ, ਇਹਦਾ ਮਤਲਬ ਜ਼ਿਆਦਾ ਭਾਰ ਰੱਖ ਦੋ ਕੰਪਰੋਮਾਈਜ਼ ਹੋਜੂ, ਤੁਹਾਨੂੰ ਕਰ ਦੇ ਦਾਂਗੇ ਅਸੀਂ ਕੰਪਰੋਮਾਈਜ਼, ਨੇੜੇ ਵੀ ਨਹੀਂ ਲੱਗਣ ਦਿੰਦੇ, ਧਰਮਾਂ ਚ ਕੰਪਰੋਮਾਈਜ਼ ਨਹੀਂ ਕਰ ਸਕਦਾ ਕਿਸੇ ਦਾ, ਤੁਸੀਂ ਕੌਣ ਉਹਨੇ ਕੰਪਰੋਮਾਈਜ਼ ਕਰਨ ਵਾਲੇ, ਜਿਹਨੇ ਸਿੱਖੀ ਮੰਨਣੀ ਹੈ ਮੰਨੋ, ਨਹੀਂ ਨਹੀਂ ਮੰਨਣੀ ਨਾ ਮੰਨੋ, ਉਹ ਤਾਂ ਪਹਿਲਾਂ ਕਿ ਕੋਈ ਗੱਲ ਹੁੰਦੀ ਉਦੋਂ ਪਹਿਲਾਂ ਗੁਰਮਤਿ ਪ੍ਰਗਟ ਹੋ ਗਈ, ਆ ਜੋ ਜਿਹੜਾ ਆਉਂਦਾ ਬਾਜ਼ਾਰ ਚ ਉਦੋਂ ਪਹਿਲਾਂ ਉਹਨੇ ਭੇਜਤਾ ਸਾਰਾ ਸਿਲਸਿਲਾ, ਜਿਹੜਾ ਆਊ ਨਾ ਹੁਣ ਬਾਜ਼ਾਰ ਚ ਲੱਗ ਜੂ ਪਤਾ, ਗੋਡੇ ਗੱਟਾ ਜਾ ਕਹੇ ਤਾਂ ਸਾਬਤ ਰਹਿ ਗਿਆ ਤਾਂ ਕਹਿ ਦੇਵੇ, ਵਜ੍ਹਾ ਵਿਗਾੜ ਕੇ ਘੱਲਾ ਜਿਹੜਾ ਆਜੂਗਾ, ਕਿਸੇ ਨੇ ਪੁੱਛਣਾ ਨੀ ਤੁਹਾਡੀ ਵੱਟੇ, ਉਦੋਂ ਪਰਮੇਸ਼ਰ ਨੇ ਉਹ ਖੇਡ ਵਰਤਾਤੀ, ਹੁਣ ਦੂਈ ਵਰਤਾਤੀ, ਜੇ ਤੁਹਾਡੇ ਵਰਗੇ ਨਲਾਇਕ ਜ਼ਿਆਦਾ ਪੈਦਾ ਹੋ ਗਏ ਬਹੁਤੇ ਵਿਦਵਾਨ ਉਹਦਾ ਗੁਰਮੁਖ ਸੀ, ਉਹ ਸ਼ੰਕਾ ਕਰਨ ਵਾਲੇ ਸਾਰੇ ਗੁਰਮੁਖੇ ਸੀ, ਗੁਰਮੁਖਾਂ ਨੂੰ ਗੁਰਮੁਖ ਤਾਈ ਆਇਆ ਰਾਹ ਦਾ। ਹੁਣ ਫਿਰ ਪੈ ਲੋ ਜੀ ਉਹ ਕੀ ਸੀ ਜੀ, ਇਹ ਕੋਈ ਗੱਲ ਥੋੜੀ ਹੈ, ਚਿੱਠੀਆਂ ਸੁੱਟਤੀਆਂ, ਇਹ ਕੋਈ ਗੱਲ ਥੋੜੀ ਹੈ, ਲੈ ਆਇਆ ਸਰ, ਉਹ ਲਿਆਉਣਾ ਹੀ ਸੀ, ਆ ਲਿਆਉਂਦਾ ਜਾਂ ਨਾ ਲਿਆਉਂਦਾ, ਤੁਸੀਂ ਚਾਹੁੰਦੇ ਕੀ ਹੋ? ਜਿਹੜੇ ਹੁਣ ਵੀ ਸ਼ੰਕਾ ਕਰਨ ਵਾਲੇ ਉਹ ਕੀ ਕਹਾਂਗੇ, ਉਹ ਚਾਹੁੰਦੇ ਨੇ ਛਿੱਤਰ, ਅਛਿੱਤਰ ਪੈ ਜਾਣੇ ਨੇ, ਉਹਨਾਂ ਨੂੰ ਇਹਨੇ ਛਿੱਤਰਾਂ ਦੀ ਲੋੜ ਸੀ, ਛਿੱਤਰਾ ਲਾਂਗੇ ਐਸੇ ਮੁੜ ਕੇ ਬੋਲੂਗੇ ਨੀ ਕੋਈ, ਉਹ ਛਿੱਤਰ ਪਰੇਟ ਵਾਲੇ ਨੇ, ਸਭ ਦੇ ਛਿੱਤਰ ਪਰੇਟ ਹੋ ਜੂ ਡਿੱਗ ਜਾਣਗੇ, ਕਿਸੇ ਨੇ ਤੁਹਾਡੀ ਵੱਡੇ ਨੀ ਪੁੱਛਣੇ।
ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਸੱਚ ਜੁਗਾਦ ਸੱਚ ਆ ਸੱਚ ਜੁਗਾਦ ਸੱਚ
ਕਟਾ ਸਾਵਣ ਜਾਣ ਸਿਆਮੰਗ ਸੁਹਾਇੰ
ਕਟਾ ਸਾਵਣ ਜਾਣ ਸਿਆਮੰਗ ਸੁਹਾਇੰ ਸਿਆਮ ਜਿਹੜਾ ਹੈਗਾ ਦੇਖੋ ਦੋ ਲਫ਼ਜ਼ ਨੇ ਇੱਕ ਸਿਆਮ ਹੈ ਕ੍ਰਿਸ਼ਨ ਸਿਆਮ ਦਾ ਰੰਗ ਕਾਲਾ ਨਹੀਂ ਹੁੰਦਾ ਕ੍ਰਿਸ਼ਨ ਦਾ ਰੰਗ ਕਾਲਾ ਹੁੰਦਾ ਸਿਆਮ ਸੁੰਦਰ ਹੈ ਕ੍ਰਿਸ਼ਨ ਕੀਟ ਹੈ ਕ੍ਰਿਸ਼ਨ ਕੀਟ ਹੈ ਸ਼ਾਮ ਸੁੰਦਰ
ਕਟਾ ਜਾਂ ਕਟਾ ਸਾਵਣ ਜਾਣ ਸਿਆਮੰਗ ਸੁਹਾਇੰ
ਕਟਾ ਸਾਵਣ ਜਾਣ ਸਿਆਮੰਗ ਸੁਹਾਇੰ ਸਿਆਮ ਜਿਹੜਾ ਹੈਗਾ ਸਾਵਣ ਦੀ ਘਟਾ ਵਾਂਗੂ ਸੁਹਾ ਰਿਹਾ ਵੇਗਾ ਨਾ ਸਾਵਣ ਸਿਆਮ ਇਹਦਾ ਮਤਲਬ ਹੈ ਸਿਆਮ ਵੇਗੇ ਨੂੰ ਕਿਹਾ ਹੋਇਆ ਉਰਵ ਉਰਵ ਆਇਆ ਵਰਸ ਸ਼ੈਬਰ ਲਾਏ ਜਦੋਂ ਸ਼ੈਬਰ ਲਾ ਕੇ ਵਰਸ ਰਿਹਾ ਉਪਦੇਸ਼ ਹੋ ਰਿਹਾ ਬਾਣੀ ਦਾ ਲਗਾਤਾਰ ਬਾਣੀ ਤੁਰਕੀ ਆ ਰਹੀ ਹੈ ਗਾਹਾਂ ਗੁਰਬਾਣੀ ਉਚਾਰਨ ਹੋ ਰਹੀ ਹੈ ਇਹ ਉਸ ਪੀਸ਼ ਦੀ ਗੱਲ ਹੈ ਸਿਆਮ ਸਾਵਣ ਦੀ ਘਟਾ ਨੂੰ ਸਵਾਰ ਰਿਹਾ ਜਿਵੇਂ ਸਾਵਣ ਦੀ ਘਟਾ ਵਰਸਦੀ ਹੈ ਐ ਨਾਮ ਦੀ ਬਾਰਿਸ਼ ਹੋ ਰਹੀ ਹੈ ਉਹਦੇ ਚ ਪੇੜ ਪੌਦੇ ਸਭ ਹਰਿਆਲੀ ਛਾ ਰਹੀ ਹੈ ਸਭ ਨੂੰ ਖੁਰਾਕ ਮਿਲ ਰਹੀ ਹੈ ਰੁੱਖ ਧਰਤੀ ਵੀ ਹਰੀ ਹੋ ਰਹੀ ਹੈ ਹਿਰਦੇ ਵੀ ਹਰੇ ਹੋ ਰਹੇ ਨੇ ਮਨ ਵੀ ਹਰੇ ਹੋ ਰਹੇ ਨੇ ਸੁਹਾਇਕ ਇਹ ਗੁਰਮੁਖ ਵਾਸ ਗੁਰਮੁਖ ਦੀ ਬੋਲੀ ਹੈ ਗੁਰਮੁਖ ਤਾਂ ਕਹਿੰਦੇ ਨੇ ਸੁਹਾਇਕ ਕਿਸੇ ਨੂੰ ਨਹੀਂ ਵੀ ਸੁਹਾਇਕ ਕਿਸੇ ਨੂੰ ਵਿਛੋੜਾ ਵੀ ਹੈ ਕਿਸੇ ਦਾ ਮਿਲਾਪ ਵੀ ਹੈ ਸੁਹਾਇਕ ਸਿਆਮ ਜਿਹੜਾ ਹੈਗਾ ਸੁੰਦਰ ਹੁੰਦਾ ਹੈ ਮਨ ਦਾ ਜਿਹੜਾ ਮਨ ਨੂੰ ਕਿਹਾ ਕ੍ਰਿਸ਼ਨ ਮਨ ਵੀ ਜਦੋਂ ਸਾਫ਼ ਹੋ ਜਾਂਦਾ ਨਾ ਮਨ ਨਿਰਮਲ ਹੋ ਜਾਂਦਾ ਉਦੋਂ ਸਿਆਮ ਔਰ ਮਨ ਇੱਕੋ ਹੀ ਹੋ ਜਾਂਦੇ ਨੇ ਮਨ ਫਿਰ ਉਦੋਂ ਕ੍ਰਿਸ਼ਨ ਨਹੀਂ ਰਹਿੰਦਾ ਕ੍ਰਿਸ਼ਨ ਓਨਾ ਚਿਰ ਹੈ ਮਨ ਜਿੰਨਾ ਚਿਰ ਸਰੀਰ ਨਾਲ ਤ੍ਰਿਕੁਟੀ ਦੇ ਵਿੱਚ ਹੈ ਜਿਹਨਾਂ ਚ ਮਾਇਆ ਚ ਲਿਪਤ ਹੈ ਜਾਂ ਮਾਇਆ ਦੇ ਵਿੱਚ ਲਿਪਤ ਨਹੀਂ ਫਿਰ ਸਿਆਮ ਚ ਲਿਪਤ ਹੈ ਇਸ ਪੁਜੀਸ਼ਨ ਦੇ ਵਿੱਚ ਮਨ ਅਰ ਚੇ ਤਿੱਕੇ ਹੁੰਦੇ ਨੇ ਸਾਰਾ ਹੀ ਸਿਆਮ ਹੀ ਹੁੰਦਾ ਸਿਆਮ ਨੀਲੇ ਰੰਗ ਨੂੰ ਕਹਿੰਦੇ ਨੇ ਸਿਆਮ ਕਾਲਾ ਨਹੀਂ ਹੁੰਦਾ ਜਿੱਥੇ ਜ਼ਿਆਦਾ ਜਦੋਂ ਲਾਈਟ ਹੁੰਦੀ ਹੈ ਨਾ ਜ਼ਿਆਦਾ ਲਾਈਟ ਗਾੜੀ ਜਿੱਥੋਂ ਲਾਈਟ ਪੈਦਾ ਹੁੰਦੀ ਹੈ ਉੱਥੇ ਲਾਈਟ ਦਾ ਰੰਗ ਨੀਲਾ ਹੁੰਦਾ ਦੂਰ ਆ ਕੇ ਰੰਗ ਜਿਹੜਾ ਚਿੱਟਾ ਹੁੰਦਾ ਉਦੋਂ ਬਹੁਤ ਦੂਰ ਆ ਕੇ ਰੰਗ ਲਾਲ ਹੋ ਜਾਂਦਾ ਜਿਉਂ-ਜਿਉਂ ਜੋਤ ਘਟਦੀ ਰਹਿੰਦੀ ਹੈ, ਲਾਈਟ ਦੀ ਤਾਕਤ ਘਟਦੀ ਰਹਿੰਦੀ ਹੈ, ਰੰਗ ਬਦਲਦਾ ਰਹਿੰਦਾ। ਸੁਬਾ ਸ਼ਾਮ ਸੂਰਜ ਲਾਲ ਹੁੰਦਾ ਦੇਖਣ ਨੂੰ, ਦੁਪਹਿਰ ਨੂੰ ਚਿੱਟਾ ਹੁੰਦਾ, ਲਾਈਟ ਜ਼ਿਆਦਾ ਆਉਂਦੀ ਹੈ, ਸਿੱਧਾ ਹੁੰਦਾ। ਸੂਰਜ ਦੇ ਕੋਲ ਜਾ ਕੇ ਦੇਖੀਏ ਨੀਲਾ ਹੈ, ਜਿਹੜਾ ਉੱਪਰ ਆਕਾਸ਼ ਵੀ ਨੀਲਾ ਦਿਸਦਾ ਨਾ, ਇਹਦਾ ਵੀ ਕਾਰਨ ਉੱਥੇ ਲਾਈਟ ਬਹੁਤ ਜ਼ਿਆਦਾ ਹੈ ਸੂਰਜ ਦੇ ਉੱਤੇ, ਦੂਰ ਤੱਕ ਲਾਈਟ ਹੈ, ਆਉਂਦੀ 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 ਲਾਈਟ ਘਟੀ ਜਾਂਦੀ ਹੈ ਸਾਡੇ ਕੋਲ, ਸਾਡੇ ਕੋਲ ਆਉਂਦੀ ਆਉਂਦੀ ਘਟਦੀ ਰਹਿੰਦੀ ਹੈ ਨਾ ਲਾਈਟ। ਇਸ ਕਰਕੇ ਸਾਵਣ ਦੀ ਘਟਾ ਵਾਂਗੂ ਸਿਆਮ ਸੁਹਾਰ ਹੈ, ਸਾਵਣ ਦੀ ਘਟਾ ਵਾਂਗੂ ਚੜਿਆ ਹੋਇਆ ਬਾਰਿਸ਼ ਕਰ ਰਿਹਾ, ਵੇਗਾ ਹੈ ਨਾ, ਵੇਗੇ ਨੂੰ ਫਰਮਾਨ ਹੋਇਆ ਹੈ, ਵਰਸੋ ਕਿਰਪਾ ਧਾਰ ਫਰਮਾਨ ਹੋ ਰਿਹਾ ਹੈ ਉਧਰ, ਉਧਰ ਤੁਹਾਨੂੰ ਬਾਣੀ ਆ ਰਹੀ ਹੈ, ਬਾਣੀ ਫਰਮਾਨ ਹੈ। ਇਹ ਨੀ ਹੈਗਾ ਵੇਗੇ ਨੂੰ ਫਰਮਾਨ ਹੋ ਗਿਆ ਵੀ ਤੂੰ ਬਰਸ ਆਪੇ ਬਰਸੀ ਜਾਊ, ਫਰਮਾਨ ਲਗਾਤਾਰ ਹੋ ਰਿਹਾ ਉਹਨੂੰ ਵੀ, ਉਹ ਬੁਲਾਇਆ ਬੋਲ ਰਿਹਾ ਵੇਗਾ ਨੂੰ। ਵੇਗੇ ਦੇ ਕੋਲ ਕੁਛ ਨੀ ਹੁੰਦਾ, ਕੋਈ ਜਮਾ ਨੀ ਹੁੰਦਾ, ਪਾਣੀ ਵੀ ਤੇ ਇੰਨਾ ਤੈਨੂੰ ਦੇ ਦਿੱਤਾ ਜਾ ਬਰਸਾਇਆ ਜਾ ਕੇ, ਉਹ ਤਾਂ ਓਨਾ ਹੀ ਆਉਂਦਾ ਓਨਾ ਹੀ ਵਰ ਜਾਂਦਾ, ਦਰਿਆ ਜਿੰਨਾ ਪਾਣੀ ਆਉਂਦਾ ਓਨਾ ਹੀ ਗਾਹ ਰੁਕ ਜਾਂਦਾ। ਤਾਂ ਹੀ ਕਹਿੰਦਾ ਵੇਗੇ ਕੇ ਹੱਥ ਕੁਛ ਨੀ, ਇਹਦੇ ਹੱਥ ਚ ਕੁਛ ਨੀ ਰਹਿੰਦਾ।
ਮਣੀ ਨੀਲ ਨਗਿਆ ਲਖਮ ਸੀਸ ਨਿਆਇਮ,
ਇੰਨਾ ਨੀਲਾ ਰੰਗ ਆਇਆ ਦੇਖੋ, ਬੜੀ ਨੀਲ ਹੈ, ਸਿਆਮ ਦਾ ਰੰਗ ਨੀਲਾ ਹੋ ਗਿਆ ਨਾ,
ਮਣੀ ਨੀਲ,
ਨੀਲ ਜਿਹੜੇ ਰੰਗ ਦੀ ਮਣੀ ਹੁੰਦੀ ਹੈ ਨਾ, ਨੀਲਮ ਜਿਹਨੂੰ ਕਹਿੰਦੇ ਨੇ, ਉਹ ਨਗ ਜਿਹੜੇ ਦੇਖ ਦੇਖ ਕੇ ਸਰਮਸ਼ਾਰ ਹੁੰਦੇ ਨੇ, ਉਹਨਾਂ ਦੀ ਚਮਕਰ ਮੱਧਮ ਹੈ ਸਿਆਮ ਦੀ ਚਮਕਰ। ਨੀਲੇ ਰੰਗ ਦੇ ਜਿਹੜੇ ਨਗ ਨੇ, ਨਗ ਬੜੀਆਂ ਨੇ, ਉਹਨਾਂ ਦੇ ਰੰਗ ਨੂੰ ਜ਼ਿਆਦਾ ਨੀਲਾ, ਵਧੀਆ ਨੀਲਾ ਚਮਕ ਹੈ, ਕਿਉਂ ਉਹ ਨੀਲਾ ਜਿਹੜਾ ਹੈਗਾ ਜੜ ਹੈ, ਇਹ ਨੀਲਾ ਚੇਤਨ, ਚੇਤਨ ਦੀ ਚਮਕ ਹੈ ਨਾ ਵਿੱਚ।
ਮਣੀ ਨੀਲ ਨਗਿਨ ਲਖਮ ਸੀਸ ਨਿਆਇਨ,
ਦੇਖ ਕੇ ਨਗ ਜਿਹੜੇ ਨੇ ਨੀਲੇ ਰੰਗ ਦੀਆਂ ਬਣੀਆਂ ਨੇ, ਉਹਨਾਂ ਉਹ ਨੀਵੀਆਂ ਪਾ ਰਹੀਆਂ ਨੇ, ਯਾਨੀ ਉਹਨਾਂ ਨੂੰ ਮਾਤ ਕਰ ਰਹੀ ਹੈ।
ਮਹਾਂ ਸੁੰਦਰ ਸਿਆਮੰ ਮਹਾਂ ਅਭਿਰਾਮੰ,
ਸੁੰਦਰ ਦਾ ਇਸ ਸਿਆਮ ਦਾ ਜਿਹੜਾ ਸ਼ਕਲ ਹੈ, ਸਿਆਮ ਦਾ ਜਿਹੜਾ ਚਿਹਰਾ ਹੈ, ਇਸ ਤਰੀਕੇ ਨਾਲ ਤੂੰ ਸੁੰਦਰ ਹੈ। ਮਹਾਂ ਅਭਿਰਾਮੰ ਅਤਿਅੰਤ ਦੇਖਣ ਵਾਲੇ ਨੂੰ ਸੁਖ ਦੇਣ ਵਾਲਾ ਹੈ, ਦੇਖਣ ਵਾਲੇ ਨੂੰ ਲਈ ਸੁਖਦਾਇਕ ਹੈ। ਦੇਖੋ ਇਹ ਸਿਆਮ ਸੁੰਦਰ ਦਾ ਨਕਸ਼ਾ ਦੱਸਿਆ, ਸਿਆਮ ਸੁੰਦਰ ਕੀ ਹੈ, ਉਹਦਾ ਨਕਸ਼ਾ ਚਿੱਤੜ ਕੀਤਾ ਹੈ। ਆਤਮਾ ਦਾ ਔਰ ਪ੍ਰਾਤਮਾ ਦਾ ਜਦ ਏਕਤਾ ਹੁੰਦੀ ਹੈ ਨਾ, ਇੱਕ ਹੈ, ਉਹਦਾ ਰੂਪ ਹੈ ਇਹ ਚਿੱਤੜ ਕੀਤਾ ਹੈ, ਰੂਪ ਦਾ ਦਰਸ਼ਨ। ਇਸ ਤਰੀਕੇ ਦਾ ਦਰਸ਼ਨ ਆਦਿ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈਗੀ ਤਕਰਾਇਆ, ਇਸ ਤਰੀਕੇ ਦਾ ਨਹੀਂ ਦਰਸ਼ਨ ਕਰਾਇਆ। ਜਿਵੇਂ ਨੀਲ ਰੰਗ ਦੇ ਨਾਲ ਨੀਲੇ ਰੰਗ ਦੀ ਗੱਲ ਕੀਤੀ ਹੋਵੇ, ਇਸ ਕਰਕੇ ਰਾਮਚੰਦਰ ਦਾ ਔਰ ਕ੍ਰਿਸ਼ਨ ਦਾ ਰੰਗ ਕਾਲਾ ਨੀ ਨੀਲਾ ਦਿਖਾਇਆ ਹੋਇਆ, ਉੱਥੇ ਵੀ ਇਹਨਾਂ ਨੇ ਨੀਲਾ ਰੰਗ ਦਿਖਾਉਂਦੇ ਨੇ, ਕਾਲਾ ਨੀ ਦਿਖਾਉਂਦੇ, ਹੁਣ ਕਾਲਾ ਰੰਗ ਕਾਲੀ ਦਾ ਦਿਖਾਉਂਦੇ ਨੇ, ਇਹਨਾਂ ਦੇ ਦੁਰਮਤ ਦਾ ਰੰਗ ਕਾਲਾ ਹੈ, ਇਹਨਾਂ ਦੇ ਰੰਗ ਨੀਲੇ ਦਿਖਾਉਂਦੇ ਨੇ, ਉਹਦਾ ਵੀ ਰੰਗ ਨੀਲਾ ਹੀ ਦਿਖਾਇਆ ਹੈ, ਵਿਸ਼ਨੂੰ ਦਾ ਵੀ ਨੀਲਾ ਦਿਖਾਇਆ ਹੈ, ਸ਼ਿਵਜੀ ਦਾ ਵੀ ਰੰਗ ਨੀਲਾ ਦਿਖਾਇਆ ਹੈ, ਇਹ ਨੀਲੇ ਰੰਗ ਹੁੰਦੇ ਨੇ, ਕਾਲੇ ਨਹੀਂ ਹੁੰਦੇ। ਹੁਣ
ਮਹਾਂ ਸੁੰਦਰ ਸਿਆਮੰ ਮਹਾਂ ਅਭਿਰਾਮੰ ਮਹਾਂ ਰੂਪ ਰੂਪੰ ਮਹਾਂ ਕਾਮ ਕਾਮੰ,
ਮਹਾਂ ਰੂਪ ਰੂਪੰ, ਐਸਾ ਰੂਪ ਹੈ ਜੈਸਾ ਰੂਪ ਕੋਈ ਹੋ ਹੀ ਨਹੀਂ ਸਕਦਾ, ਜਿੰਨੇ ਵੀ ਰੂਪ ਨੇ ਸੰਸਾਰ ਦੇ ਵਿੱਚ ਉਹਦੀ ਮੁਕਾਬਲਾ ਉਹਨਾਂ ਦੇ ਮਹਾਂਰੂਪਾਂ ਤੋਂ ਵੀ ਮਹਾਂਰੂਪ ਹੈ। ਔਰ ਫਿਰ ਉਹਦੀ ਕਾਮਨ, ਦੇਖੋ ਰੂਪ ਹੈ ਕੰਮ ਹੈ ਦੋਸਤੀ, ਜਿੱਥੇ ਰੂਪ ਹੈ ਉਹਦੀ ਕਾਮਨ ਹੈ, ਰੂਪ ਦੀ ਇੱਛਾ ਪੈਦਾ ਹੁੰਦੀ ਹੈ ਦੇਖ ਕੇ, ਸੋਹਣਾ ਮੋਤੀ ਹੈ ਦੇਖ ਕੇ ਇੱਛਾ ਪੈਦਾ ਹੁੰਦੀ ਹੈ, ਮਹਿਲਾਂ ਮਹਾਰਾਜਾ ਦੇ, ਸੋਹਣਾ ਘੋੜਾ ਸੋਹਣੀ ਕੋਈ ਵੀ ਚੀਜ਼ ਹੋਵੇ ਰਾਜੇ ਦੀ ਇੱਛਾ ਪੈਦਾ ਹੁੰਦੀ ਹੈ ਵੀ ਇਹਨੂੰ ਮਹਿਲਾਂ ਲਵਾਂ, ਘੋੜਾ ਹੋਵੇ, ਹਾਥੀ ਹੋਵੇ, ਕੋਈ ਬਾਗ ਹੋਵੇ, ਕੁਛ ਵੀ ਚੀਜ਼ ਹੋਵੇ ਜਿਹੜੀ ਮਨ ਨੂੰ ਭਾਉਂਦੀ ਹੋਵੇ, ਉਹ ਬੜੇ ਬੜੇ ਆਦਮੀ ਜਿਹੜੇ ਹੁੰਦੇ ਨੇ ਉਹਦੀ ਪ੍ਰਾਪਤੀ ਵਾਸਤੇ ਉਹਨਾਂ ਦੇ ਅੰਦਰ ਇੱਛਾ ਪੈਦਾ ਹੁੰਦੀ। ਰੂਪ ਦੀ ਯਾਰ ਇੱਛਾ ਦੀ ਦੋਸਤੀ ਹੈ, ਕੰਮ ਦਾ ਉਹਨੇ ਇੱਛਾ ਹੁੰਦਾ। ਜੋ ਚੀਜ਼ ਚੰਗੀ ਲੱਗਦੀ ਹੈ ਉਹਨੂੰ ਪ੍ਰਾਪਤ ਕਰਨਾ ਚਾਹੁੰਦਾ ਆਦਮੀ, ਕੁਛ ਵੀ ਹੈ, ਚਾਹੇ ਬਾਹਰ ਚੀਜ਼ਾਂ ਲਟਕਾਉਂਦੇ ਨੇ, ਡਿਜ਼ਾਇਨ ਲਟਕਾਉਂਦੇ ਨੇ, ਨਵੀਆਂ ਨਵੀਆਂ ਚੀਜ਼ਾਂ ਬਣਾ ਕੇ ਆਕਰਸ਼ਕ ਚੀਜ਼ਾਂ ਨੇ, ਉਹ ਫਿਰ ਆਦਮੀ ਖਰੀਦਦੇ ਨੇ, ਕਿਉਂਕਿ ਇੱਛਾ ਦੇਖ ਕੇ ਬਿਨ ਦੇਖੇ ਉਪਜੇ ਨਹੀਂ, ਆਸਾਂ ਦੇਖ ਕੇ ਇੱਛਾ ਪੈਦਾ ਹੁੰਦੀ। ਮਹਾਰੂਪ ਰੂਪਮ
ਮਹਾਂਕਾਮ ਕਾਮੰ
ਮਹਾਂਕਾਮ, ਕਿਉਂਕਿ ਮਹਾਰੂਪ ਰੂਪਮ ਹੈ ਉਹਦਾ, ਇਸ ਕਰਕੇ ਕਾਮਨਾ ਵੀ ਉਹਦੀ ਬਹੁਤ ਜ਼ਬਰਦਸਤ ਪੈਦਾ ਹੁੰਦੀ ਹੈ। ਸਭ ਤੋਂ ਤੀਬਰ ਕਾਮਨਾ ਇਹਦੀ ਪੈਦਾ ਹੋ ਜਾਂਦੀ, ਜੇ ਕਾਮਨਾ ਕਿਸੇ ਦੇ ਅੰਦਰ ਪੈਦਾ ਹੋ ਜਾਣ, ਜੇ ਕਿਸੇ ਨੂੰ ਮਿਲ ਜਾਵੇ ਉਹ ਉਸੇ ਨੂੰ ਦੇਖੀ ਜਾਂਦਾ, ਹੋਰ ਪਾਸੇ ਉਹਦੀ ਨਿਗਾਹ ਨਹੀਂ ਜਾਂਦੀ। ਮਹਾਂਕਾਮ ਕਾਮੂ ਦਾ ਮਤਲਬ ਇਹ ਉਹਦੀ ਭੁੱਖੇ ਨਹੀਂ ਲੈਂਦੀ ਦੇਖ ਕੇ, ਹੋਰ ਕੁਝ ਦੇਖਦਾ ਹੀ ਨਹੀਂ ਉਹ। ਫਿਰ ਇਸ ਕਰਕੇ ਕਹਿੰਦੇ ਨੇ ਤੋੜੀ ਨਾ ਟੁੱਟੇ, ਹੁਣ ਸੁਰਤੀ ਟੁੱਟਦੀ ਨਹੀਂ, ਇਹਦੀ ਭੁੱਖ ਹੈ ਪੂਰੀ ਹੋ ਨਹੀਂ ਹੁੰਦੀ ਦੇਖੇ ਦੇਖਣ ਦੀ। ਮਹਾਂਕਾਮ ਕਾਮੂ ਕਾਮਨਾ ਹੀ ਪੈਦਾ ਹੋਈ ਜਾਂਦੀ ਹੈ, ਜਿੰਨਾ ਜ਼ਿਆਦਾ ਦੇਖਦਾ ਉਹਨੀ ਜ਼ਿਆਦਾ ਕਾਮਨਾ ਪੈਦਾ ਹੁੰਦੀ ਹੈ। ਜੇ ਕਾਮਨਾ ਪੈਦਾ ਨਾ ਹੋਵੇ ਤਾਂ ਦੇਖਣ ਤੇ ਹਟ ਜੂਗਾ, ਸੁਰਤ ਟੁੱਟ ਜੂਗੀ। ਧਿਆਨ ਇਹ ਆਪਣੇ ਆਪ ਖਿੱਚਦੀ ਹੈ, ਕਿਉਂ ਇਹਦਾ ਰੂਪ ਨਵੇਂ ਤੇ ਨਵਾਂ ਬਦਲਦਾ ਰਹਿੰਦਾ। ਇਹਦੇ ਵਿੱਚ ਬਹੁਤ ਕੁਛ ਦਰਸ਼ਨ ਹੁੰਦਾ ਹੋਰ, ਜੋਤ ਵਿੱਚ ਸਾਰਾ ਤਿਰਭਵਣਾ ਦਾ ਦਰਸ਼ਨ ਇਹਦੇ ਵਿੱਚ ਹੀ ਹੈ ਸਭ ਕੁਛ। ਹਾਂਜੀ,
ਫਿਰ ਇਹ ਚੱਕਰ ਚੌਦ ਹੁਣ ਪੂਰੀਆਂ ਮਧਿਆਨ,
ਕਿਉਂਕਿ ਇਹਦਾ ਚੱਕਰ ਹੈ ਜਿਹੜਾ ਵਿੱਚ ਚੱਲਦਾ ਜੋਤ ਦੇ, ਜੋਤ ਵਿੱਚ ਜਿਹੜਾ ਸ਼ਬਦ ਹੈ, ਜੋਤ ਦੇ ਵਿੱਚ ਹੀ ਹੈ ਨਾ ਸ਼ਬਦ, ਸਮੁੰਦਰ ਦੇ ਵਿੱਚ ਲਹਿਰ ਹੁੰਦੀ ਹੈ, ਉਹ 14 ਲੋਕਾਂ ਦਾ ਚੱਕਰ ਕੱਢਦਾ, 14 ਲੋਕਾਂ ਦਾ ਦਰਸ਼ਨ ਉਹਦੇ ਵਿੱਚ ਹੁੰਦਾ ਜੋਤ ਦੇ। ਸ਼ਬਦ 14 ਲੋਕਾਂ ਦੇ ਵਿੱਚ ਹੀ ਹੈ ਚੱਲਦਾ, ਹੁਕਮ 14 ਲੋਕਾਂ ਚ ਚੱਲਦਾ, 14 ਲੋਕਾਂ ਚ ਇਹਦਾ ਚੱਕਰ ਹੁਕਮ ਦਾ ਚੱਲਦਾ, ਇਸੇ ਜੋਤ ਦਾ ਚੱਲਦਾ।
ਇਹ ਚੱਕਰ 14 ਪੁਰੀਆਂ ਮਧਿਆਨ,
14 ਪੁਰੀਆਂ ਦੇ ਵੱਧ, 14 ਲੋਕਾਂ ਦੇ ਵਿੱਚ ਇਹੀ ਚੱਕਰ ਚੱਲਦਾ, ਇਸੇ ਜੋਤ ਦਾ ਹੁਕਮ ਚੱਲਦਾ।
ਇਸੋ ਕੌਣ ਬੀਅੰ ਫਿਰੇ ਆਈ ਸਾਨ,
ਐਸਾ ਕੌਣ ਹੈ ਦੂਸਰਾ, ਦੂਸਰਾ ਕੋਈ ਨੀ ਐਸਾ ਜਿਹੜਾ ਇਹਦਾ ਮੁਕਾਬਲਾ ਕਰ ਸਕੇ, ਐਸਾ ਕੋਈ ਦੂਸਰੀ ਚੀਜ਼ ਨਹੀਂ ਹੈ ਸੰਸਾਰ ਦੇ ਵਿੱਚ ਕਿਤੇ ਵੀ। 14
ਇਸੋ ਕੌਣ ਬੀਅੰ ਫਿਰੇ ਆਈ ਸਾਨ,
ਐਸਾ ਆਨ ਕੋਈ ਚੀਜ਼ ਨਹੀਂ ਹੈ, ਔਰ ਜਿਹੜਾ ਕੋਈ ਫਿਰਦਾ ਹੋਵੇ 14 ਲੋਕਾਂ ਦੇ ਵਿੱਚ, 14 ਲੋਕਾਂ ਚ ਫਿਰਦਾ ਨੀ ਚੱਕਰ ਇਹਦਾ, ਹੋਰ ਕੋਈ ਕਿਸੇ ਦਾ ਹੁਕਮ ਨੀ ਚੱਲਦਾ 14 ਲੋਕਾਂ ਦੇ ਵਿੱਚ, ਦੂਸਰਾ ਕੋਈ ਨੀ ਹੈਗਾ ਐਸਾ।
ਕਹੋ ਕੁੰਟ ਕੌਣ ਹੈ,
ਇਹਦਾ ਸ਼ਰੀਕ ਹੈ ਕੋਈ ਨੀ ਹੈ, ਤਾਂ ਹੀ ਕਹਿੰਦੇ ਨਿਰਸ਼ਰੀਕ ਹੈ, ਉਹਦਾ ਨਿਰਸ਼ਰੀਕ ਹੈ। ਸੱਚ ਦਾ ਸ਼ਰੀਕ ਨੀ ਕੋਈ ਹੁੰਦਾ, ਸੱਚ ਕੋਈ ਰਹਿੰਦਾ, ਸੱਚੀ ਬਾਣੀ ਦੇ ਹਜ਼ਾਰਾਂ ਗ੍ਰੰਥ ਇਕੱਠੇ ਕਰਕੇ ਬਰਾਬਰ ਇੱਕ ਦੂਏ ਦੇ ਰੱਖ ਦੀਏ, ਉਹ ਸ਼ਰੀਕ ਨੀ ਹੁੰਦੇ ਇੱਕ ਦੂਏ ਦੇ, ਉਹੀ ਗੱਲ ਉਹ ਚ ਲਿਖੀ ਉਹੀ ਉਹ ਚ ਲਿਖੀ, ਸ਼ਰੀਕਾ ਤਾਂ ਹੋ ਗਿਆ। ਇਹ ਜਿਹੜੇ ਸ਼ਰੀਕ ਬਣਦੇ ਨੇ ਉਹਨਾਂ ਨੂੰ ਕਾਗਜ਼ ਕਾਗਜ਼ ਦਿੰਦੇ ਨੇ, ਬਿਜਲੀ ਗੱਲ ਦਾ ਨੀ ਪਤਾ, ਉਹ ਕੀਮਤ ਗੱਲ ਦੀ ਆ, ਕਾਗਜ਼ਾਂ ਦੀ ਕੀਮਤ ਹੈ, ਜਿਲਦ ਦੀ ਕੀਮਤ ਹੈ, ਇਹ ਉਹਨੇ ਪੰਨਿਆਂ ਦੀ ਕੀਮਤ ਹੈ, ਉਹਨੇ ਪੰਨਿਆਂ ਦੀ ਕੀਮਤ ਗੰਢਦੇ ਨੇ, ਉਹ ਇਹਨਾਂ ਕਾਗਜ਼ ਇੰਨੇ ਪੰਨਿਆਂ ਤੇ ਜੋ ਕੁਛ ਲਿਖਿਆ ਇਹਦਾ ਸ਼ਰੀਕ ਨੀ ਕੋਈ। ਉਹ ਲਿਖਿਆ ਹੋਇਆ ਕੀ ਆ, ਉਹ ਦੇਖੋ ਇਹਦੇ ਵਿੱਚ ਲਿਖਿਆ ਉਹ ਕੀ, ਦੇਖੋ ਦੋਹਾਂ ਦੀ ਭਾਵਨਾ ਨੂੰ ਮਿਲੋ, ਭਾਵਨਾ ਇੱਕ ਹੈ ਦੋਹਾਂ ਦੀ, ਭਾਵਨਾ ਇੱਕ ਦੂਜੇ ਦੇ ਵਿਰੁੱਧ ਹੋਵੇ ਤਾਂ ਸ਼ਰੀਕ ਹੁੰਦਾ, ਵੀ ਆਹ ਭਾਵਨਾ ਹੋਰ ਆ, ਭਾਵਨਾ ਹੋਰ ਹੈ। ਹੁਣ ਪੋਥੀਆਂ ਅੱਡੋ ਅੱਡ ਸੀਗੀਆਂ ਭਗਤਾਂ ਦੀਆਂ, ਇੱਕਦਮ ਇਕੱਠੀਆਂ ਕਰਤੀਆਂ, ਇਹ ਮਾਨਤਾ ਹੀ ਤਾਂ ਮਿਲ ਗਈ ਸਾਰੀ ਵਰਲਡ ਚ ਇਕਦਮ ਕੀਤੀਆਂ ਤੇ, ਜੇ ਗੁਰੂ ਆਪਣੀ ਆਪਣੀ ਬਾਡੀ ਅੱਡ ਰੱਖਦੇ ਮਾਨਤਾ ਨਹੀਂ ਸੀ ਮਿਲਦੀ, ਉਹ ਪੋਥੀਆਂ ਵੀ ਤਾਂ ਮੁਕਾਬਲੇ ਦੀਆਂ ਬਰਾਬਰ ਦੀ। ਇਹ ਤਾਂ ਕਰਦੇ ਨੇ ਆਪਣੀਆਂ ਨੇ ਸ਼ੇਖੀਆਂ ਮਾਰਦੇ ਨੇ ਵੀ ਉਹਨਾਂ ਦੀ ਬਾਣੀ ਨੂੰ ਜਗ੍ਹਾ ਦਿੱਤੀ, ਉਹ ਬਾਣੀ ਨੇ ਸਾਰੀ ਇਕਦਮ ਹੋਈ ਤੇ ਇੱਜ਼ਤ ਮਿਲੀ ਹੈ ਐਡੀ ਬੜੀ, ਉਹ ਵੀ ਤਾਂ ਮੁਕਾਬਲੇ ਦੀ ਬਾਣੀ ਹੈ, ਪਹਿਲਾਂ ਦੀ ਲਿਖੀ ਹੈ ਕਬੀਰ ਦੀ, ਇਹ ਐਡੀ ਬੜੀ ਇੱਜ਼ਤ ਮਿਲਣ ਦਾ ਕਾਰਨ ਹੈ ਕਿ ਸਾਰੀ ਬਾਣੀ ਇਕੱਠਾ ਹੋਊਗੀ ਤਾਂ ਤਾਕਤ ਜ਼ਿਆਦਾ ਹੋਊਗੀ। ਨਹੀਂ ਉਹ ਆਪਣੀ ਲਈ ਬੈਠੇ ਰਹਿੰਦੇ, ਤੁਸੀਂ ਆਪਣੀ ਲਈ ਬੈਠੇ ਰਹਿੰਦੇ, ਰਵਿਦਾਸ ਜੀ ਆਪਣੀ ਨੂੰ ਲਈ ਬੈਠੇ ਰਹਿੰਦੇ। ਇਹ ਐਡੀ ਬੜੀ ਜਿੱਤੇ ਨਹੀਂ ਸੀ ਮਿਲਣੀ ਇਹਨੂੰ। ਇਹ ਸੱਚ ਹੈ, ਇਹ ਹੈ ਸੱਚ, ਅਸਲ ਦੇ ਵਿੱਚ ਸੱਚ ਇਹ ਹੈ। ਜਿਹੜਾ ਇਹਨਾਂ ਨੂੰ ਐਂ ਲੱਗੂਗਾ ਜਿਵੇਂ ਕੀੜੇ ਨੂੰ ਕੋਲਾ ਲੱਗ ਜਾਂਦਾ, ਕੀੜੇ ਨੂੰ ਦਗਦਾ ਕੋਲਾ ਲਾ ਦਈਏ ਨਾ, ਤੜਫਦਾ ਐਂ ਤੜਫੜ ਕੇ ਸੁਣ ਕੇ। ਸੱਚ ਹੈ ਇਹ, ਮਾਨਤਾ ਮਿਲਣ ਦਾ ਹੀ ਕਾਰਨ ਇਹ ਹੈ ਕਿ ਸਾਰਾ ਸੱਚ ਕਿੱਥੇ ਹੋ। ਸੱਚ ਜਿੰਨਾ ਵੀ ਇਕੱਠਾ ਹੋ ਜਾਵੇ ਉਨਾ ਹੀ ਥੋੜਾ। ਸੱਚ ਖਾਣ ਦੇ ਵਿੱਚ ਸੱਚ ਕਹਿੰਦੇ ਥੋੜਾ, ਉੱਥੇ ਸਮੁੰਦਰ ਹੈ ਸੱਚ ਦਾ, ਇਕੱਠਾ ਹੋ ਉੱਥੇ ਸਰੀਕ ਹੈ ਕੁਝ ਕਿਸੇ ਦਾ। ਸੱਚੇ ਜਿੰਨਾ ਮਰਜ਼ੀ ਵੀ ਗ੍ਰੰਥ ਹੋਣ, ਇੱਕੋ ਹੀ ਕੀਮਤ ਹੁੰਦੀ ਹੈ ਸਾਰਿਆਂ ਦੀ, ਸਰੀਕ ਨਹੀਂ ਹੁੰਦਾ ਇੱਕ ਦੂਜੇ ਦਾ। ਉਹ ਵੀ ਉਹੀ ਗੱਲ ਕਹਿੰਦੇ, ਉਹ ਵੀ ਉਹੀ ਗੱਲ ਕਹਿੰਦੇ ਸਰੀਕ ਹੁੰਦੇ ਨੇ, ਸਰੀਕ ਹੁੰਦਾ ਵਿਰੋਧੀ। ਇਹਨਾਂ ਨੂੰ ਇਹ ਨਹੀਂ ਪਤਾ ਸਰੀਕ ਹੁੰਦਾ ਕੀ ਹੈ, ਸਰੀਕ ਦਾ ਵਿਰੋਧੀ ਹੁੰਦਾ। ਜੇ ਵਿਰੋਧੀ ਨਹੀਂ ਭਾਈ ਹੈ ਉਹ ਸਰੀਕਾ ਦਾ, ਜੇ ਵਿਰੋਧੀ ਹੋ ਗਿਆ ਭਾਈ ਵੀ ਸਰੀਕ ਹੋ ਗਿਆ। ਭਾਈ ਸਰੀਕ ਜਦ ਹੁੰਦਾ ਜਾਂ ਵਿਰੋਧੀ ਹੋ ਜਾਵੇ, ਤਾਂ ਵਿਰੋਧ ਹੋ ਜਾਵੇ, ਮੁਖਾਲਫਤ ਹੋ ਜਾਵੇ, ਫਿਰ ਸਰੀਕ ਹੈ। ਗੁਰਬਾਣੀ ਚ ਭਾਈ ਹੁੰਦਾ ਸਰੀਕ ਨਹੀਂ ਹੁੰਦਾ, ਭਾਈ ਸਰੀਕ ਨਹੀਂ ਹੁੰਦਾ। ਬਾਬੇ ਬੁੱਢੇ ਨੂੰ ਭਾਈ ਦਾ ਖਿਤਾਬ ਦਿੱਤਾ ਹੈ ਨਾ, ਕਈਆਂ ਨੂੰ ਭਾਈ ਦਾ ਖਿਤਾਬ ਦਿੱਤਾ, ਜਿਵੇਂ ਭਾਈ ਗੁਰਦਾਸ ਜੋ ਸਰੀਕ ਹੈ, ਫਿਰ ਭਾਈ ਮਨੀ ਸਿੰਘ ਇੱਕ ਦੂਜੇ ਦਾ ਸਰੀਕ ਨਾ ਹੈ, ਉਹ ਵੀ ਭਾਈ ਹੈ। ਉਹ ਬਰਾਬਰ ਦਾ ਜੇ ਹੋਵੇ ਭਾਈ ਹੁੰਦਾ, ਸਰੀਕ ਨਹੀਂ ਹੁੰਦਾ ਭਾਈ। ਇਹਨਾਂ ਨੂੰ ਬੜਾ ਪਤਾ ਸਰੀਕ ਕੀ ਹੁੰਦਾ, ਇੱਥੋਂ ਪਤਾ ਲੱਗਦਾ ਕਿੰਨੇ ਨੀਚ ਨੇ ਇਹਨਾਂ ਦੇ ਸੁਭਾਅ। ਇੱਥੋਂ ਪਤਾ ਲੱਗਦਾ ਵੀ ਅੰਦਰ ਨੀਚਤਾ ਕਿੰਨੀ ਹੈ ਇਹਨਾਂ ਦੇ, ਗੁਰਬਾਣੀ ਤੋਂ ਕਿੰਨੇ ਦੂਰ ਨੇ ਔਰ ਕਿੰਨੇ ਨੀਚ ਨੇ। ਸਰੀਕ ਲਫ਼ਜ਼ ਵਰਤ ਰਹੇ ਨੇ, ਸਰੀਕ, ਸੱਚ ਦਾ ਸਰੀਕ ਦਾ ਕੋਈ ਹੁੰਦਾ ਹੀ ਨਹੀਂ, ਅਜਿਹੀ ਨਾ ਹੋਇਆ ਨਾ ਹੋਊਗਾ। ਉਹਦੇ ਬਾਅਦ ਲਿਖਿਆ ਨਿਰਸਰੀਕ ਹੈ, ਹਜ਼ਾਰ ਗ੍ਰੰਥ ਲਿਆ ਕੇ ਸੱਚਾ ਰੱਖ ਦੋ ਬਰਾਬਰ ਇੱਕੋ ਜੀ। ਉਹਨਾਂ ਨੂੰ ਨਹੀਂ ਮਿਲੀ ਬਾਣੀ, ਉਹਨਾਂ ਜਿੰਨੀ ਮਿਲੀ ਦਰਜ ਕਰਤੀ। ਜੇ ਹੁਣ ਕੋਈ ਪਈ ਹੋਵੇ ਬਾਹਰ, ਪਤਾ ਲੱਗ ਜਾਵੇ ਸਾਨੂੰ ਇਹ ਹੈ ਖਾਲਸਾ ਜਿਹੜੀ ਸਮਝ ਹੋਵੇ, ਹੁਣ ਵੀ ਇਕੱਠੀ ਕੀਤੀ ਜਾ ਸਕਦੀ ਹੈ ਜੇ ਪੱਕੀ ਬਾਣੀ ਹੋਵੇ। ਖਾਲਸਾ ਬਹੁਤ ਕੁਛ ਅਖਤਿਆਰਾਤ ਨੇ ਖਾਲਸੇ ਨੂੰ, ਸਿਰਫ ਉਹਨਾਂ ਨੇ ਕਿਹਾ ਪੰਜ ਰਹਿਤਾਂ ਚਾਰ ਰਹਿਤਾਂ ਦੇ ਵਿੱਚ ਤੁਸੀਂ ਬਦਲੀ ਨਹੀਂ ਕਰਨਾ ਕੁਛ ਵੀ, ਚਾਰ ਰਹਿਤਾਂ ਪੰਜ ਰਹਿਤਾਂ ਨਹੀਂ ਬਦਲੀ ਕਰਨੀ, ਬਾਕੀ ਬਹੁਤ ਅਖਤਿਆਰਾਤ ਨੇ ਇਹਨਾਂ ਨੂੰ। ਖਾਲਸਾ ਮੇਰੋ ਸਤਿਗੁਰ ਪੂਰਾ ਲਿਖਿਆ ਬਾਦਸ਼ਾਹ ਨੇ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸੇ ਕਹੋ ਧਰੂ ਧਿਆਨ, ਪਰ ਖਾਲਸਾ ਹੋਵੇ ਤਾਂ ਇਹ ਨਾ ਉਹਦੇ ਵਰਗਾ ਹੀ ਹੋਵੇ, ਫਿਰ ਉਹਦੇ ਕੋਲ ਸਾਰੇ ਅਖਤਿਆਰਾਤ ਨੇ। ਹੁਣ ਕਦੇ ਹੋ ਨਹੀਂ ਸਕਦਾ ਕਹਾਂ ਨੂੰ, ਭਗਤ ਅੱਗੇ ਹੋਏ ਨਹੀਂ ਫਿਰ ਹੋ ਸਕਦੇ ਨੇ, ਇਹ ਤਾਂ ਹੁੰਦੇ ਹੀ ਰਹਿੰਦੇ ਨੇ ਹਰ ਯੁੱਗ ਯੁੱਗ ਭਗਤਾਂ ਪਾਇਆ, ਇਹਨਾਂ ਨੂੰ ਬੜਾ ਪਤਾ। ਆਪ ਨੀ ਨਾ ਕਾਸੇ ਜੋਗੇ, ਆਪਣੇ ਅੰਦਰ ਹੈ ਨੀ ਸੱਚ।
ਕਹੋ ਕੁੰਟ ਕੌਣ ਹੈ ਵਿਖੇ ਭਾਜ ਬਚੈ,
ਕਹੋ ਕੁੰਟ ਕੌਣ ਹੈ ਵਿਖੇ ਭਾਜ ਬਚੈ, ਦੱਸੋ ਕਿਹੜਾ ਖੂਜ ਹੈ ਜਿੱਥੇ ਭੱਜ ਕੇ ਬਾਜੂਗਾ ਕੱਲ ਤੋਂ। ਕੱਲ ਦਾ ਚੱਕਰ 14 ਲੋਕ ਦੇ ਵਿੱਚ ਚੱਲਦਾ, 14 ਲੋਕ ਦਾ ਉਹਦਾ ਚੱਕਰ ਹੈ ਕੱਲ ਦਾ ਚੱਲਦਾ, ਹੁਕਮ ਭੱਜ ਕੇ ਕਿੱਥੇ ਜਾਊਗਾ, ਬਚਣ ਵਾਸਤੇ ਨਹੀਂ ਜਾ ਸਕਦਾ ਕਿੱਥੇ ਭੱਜ ਕੇ।
ਸਭੋਂ ਸੀਸ ਕੇ ਸੰਗ ਸ੍ਰੀ ਕਾਲ ਨੱਚੈ,
ਸਾਰਿਆਂ ਦੇ ਸਿਰਾਂ ਦੇ ਨਾਲ ਸ੍ਰੀ ਕਾਲ ਨੱਚ ਰਿਹਾ। ਹੁਣ ਇਹ ਕਿਵੇਂ ਨੱਚ ਰਿਹਾ, ਕਿਵੇਂ ਨੱਚ ਰਿਹਾ, ਉਹ ਕਲਪਨਾ ਹੀ ਕਾਲ ਹੈ ਇਹਦਾ, ਸਿਰ ਦੇ ਨਾਲ ਨੱਚਦੀ ਹੈ
ਨੁੱਚੇ ਸਰ ਕਲੋ।
ਹਾਂ, ਜਿਹੜਾ ਕਲੂ ਨੱਚਦਾ ਨਾ ਸਾਰਿਆਂ ਦੇ, ਕਲਪਨਾ ਕਾਲ ਕਲਪਨਾ, ਇਹਨੂੰ ਕਹਿ ਰਹੇ ਨੇ ਕਾਲ ਕਲਪਨਾ। ਜਿਹੜੀ ਕਲਪਨਾ ਕਰਦਾ ਇਹੀ ਸਿਰ ਚੋਂ ਕਰਦਾ, ਖੋਪੜੀ ਚੋਂ, ਦਿਮਾਗ ਚੋਂ ਕਰਦਾ, ਕਲਪਨਾ ਦਿਮਾਗ ਚੋਂ ਉੱਠਦੀ ਹੈ। ਇਹ ਕਲਪਨਾ ਸਾਰਿਆਂ ਦੇ ਸਿਰ ਤੇ ਨੱਚਦੀ ਹੈ, ਜਿਹਦੇ ਕਲਪਨਾ ਨੀ ਨੱਚਦੀ ਉਹਦੇ ਕਾਲ ਨੀ ਨੱਚਦਾ, ਜਿਹਦੇ ਕਲਪਨਾ ਨੱਚਦੀ ਉਹਦੇ ਕਾਲ ਸਿਰ ਤੇ ਨੱਚਦਾ। ਕਲਪਨਾ ਕੀ ਹੁੰਦੀ ਹੈ, ਹੁਕਮ ਦਾ ਵਿਰੋਧ ਹੁੰਦਾ ਕਲਪਨਾ, ਕਲਪਨਾ ਹੀ ਤਾਂ ਹੁਕਮ ਦਾ ਵਿਰੋਧ ਹੈ।